ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਸੰਗ ਜੀਓ, ਗੁਰਮੁਖ ਪਿਆਰਿਆਂ ਨੇ ਜੋ ਵੱਖ ਵੱਖ ਟੌਪਿਕਾਂ ਦੇ ਲਿਖਤਾਂ ਲਿਖੀਆਂ ਹਨ, ਅੱਜ ਦਾ ਜੋ ਵਿਸ਼ਾ ਹੈ ਦੂਜਾ ਭਾਉ, ਇਸ 'ਤੇ ਮਹਾਂਪੁਰਖਾਂ ਨੇ ਸੱਤ ਲੇਖਾਂ ਦੀ ਲੜੀ ਲਿਖੀ ਹੈ। ਚੌਥੇ ਭਾਗ ਨਾਲ ਆਪਾਂ ਸਾਂਝ ਕਰਾਂਗੇ, ਲੇਖ ਨੰਬਰ 129 ਭਾਗ ਚੌਥਾ, ਕੀ ਸੇਧ ਬਖਸ਼ੀ ਹੈ ਗੁਰਮੁਖ ਪਿਆਰਿਆਂ ਦੇ ਕਮਾਏ ਹੋਏ ਜੀਵਨ ਨੇ। ਆਓ ਆਪਾਂ ਇਹਦੇ ਵਿੱਚ ਦਰਸ਼ਨ ਕਰਨ ਦੀ ਕੋਸ਼ਿਸ਼ ਕਰੀਏ। ਇਸ ਲੜੀ ਦੇ ਪਹਿਲੇ ਤਿੰਨ ਭਾਗਾਂ ਵਿੱਚ ਦੂਜੇ ਭਾਉ ਦੇ ਵਿਸ਼ੇ ਉੱਤੇ ਬੇਰਵੇ ਸਹਿਤ ਵਿਚਾਰ ਕੀਤੀ ਜਾ ਚੁੱਕੀ ਹੈ। ਹਾਂਜੀ, ਇਸ ਲੜੀ ਦੇ ਪਹਿਲੇ ਤਿੰਨ ਭਾਗਾਂ ਵਿੱਚ ਦੂਜੇ ਭਾਉ ਦੇ ਵਿਸ਼ੇ ਉੱਤੇ ਬੇਰਵੇ ਸਹਿਤ ਵਿਚਾਰ ਕੀਤੀ ਜਾ ਚੁੱਕੀ ਹੈ। ਇਹਨਾਂ ਤੋਂ ਇਲਾਵਾ ਅਨੇਕਾਂ ਗਿਆਨੀਆਂ ਵਿਦਵਾਨਾਂ ਨੇ ਇਸ ਵਿਸ਼ੇ ਉੱਤੇ ਲੇਖਾਂ ਕਥਾ ਵਾਰਤਾ ਦੁਆਰਾ ਰੋਸ਼ਨੀ ਪਾਈ ਹੋਵੇਗੀ, ਪਰ ਫਿਰ ਵੀ ਮਹਿਸੂਸ ਹੁੰਦਾ ਹੈ ਕਿ ਆਮ ਜਨਤਾ ਦੀ ਜੀਵਨ ਰੋਡ ਵਿੱਚ ਕੋਈ ਸਾਰਥਿਕ ਪਰਿਵਰਤਨ ਨਹੀਂ ਆਇਆ। ਇਸ ਦਾ ਸਬੂਤ ਇਹ ਹੈ ਕਿ ਅਸੀਂ ਆਪਣੇ ਮਾਇਕੀ ਜੀਵਨ ਵਿੱਚ ਉਸੇ ਤਰ੍ਹਾਂ ਅੰਨੇ ਵਾਹ, ਬੇਪਰਵਾਹ, ਬੇਧਿਆਨੇ, ਬੇਦਿਲੇ, ਉਪਰੇ ਜਿਹੇ ਮਨ ਨਾਲ ਅਗਿਆਨਤਾ ਦੀ ਰੋਡ ਵਿੱਚ ਰੁੜੇ ਜਾ ਰਹੇ ਹਾਂ। ਇਸਦਾ ਕਾਰਨ ਕੀ ਹੈ ਕਿ ਅਸੀਂ ਮਾਇਕੀ ਜੀਵਨ ਵਿੱਚ ਉਸੇ ਤਰ੍ਹਾਂ ਅੰਨੇ ਵਾਹ, ਬੇਪਰਵਾਹ, ਬੇਧਿਆਨੇ, ਬੇਦਿਲੇ, ਉਪਰੇ ਜਿਹੇ ਮਨ ਨਾਲ ਅਗਿਆਨਤਾ ਦੀ ਰੋਡ ਵਿੱਚ ਰੁੜੇ ਜਾ ਰਹੇ ਹਾਂ। ਸਾਨੂੰ ਦੂਜੇ ਭਾਉ ਦੇ ਅੰਤਰੀ ਭਾਵ, ਗਿਆਨ, ਅਨੁਭਵ, ਤੱਤ ਗਿਆਨ ਦੀ ਕੋਈ ਸੋਝੀ ਨਹੀਂ ਹੋਈ ਅਤੇ ਅਸੀਂ ਇਸ ਦੇ ਗੁੱਝੇ ਅਨੁਭਵੀ ਤੱਤ ਗਿਆਨ ਤੋਂ ਵਾਂਝੇ ਜਾ ਰਹੇ ਹਾਂ। ਇਸੇ ਕਾਰਨ ਗੁਰਬਾਣੀ ਦਾ ਸਾਡੇ ਮਾਇਕੀ ਜੀਵਨ ਉੱਤੇ ਕੋਈ ਖਾਸ ਅਸਰ ਨਹੀਂ ਹੁੰਦਾ। ਅਸੀਂ ਆਪਣੀ ਅਗਿਆਨਤਾ ਵਿੱਚ ਗੁਰਬਾਣੀ ਦੇ ਪੜ੍ਹੇ ਪੜ੍ਹਾਏ, ਸੁਣੇ ਸੁਣਾਏ, ਸਮਝੇ ਸਮਝਾਏ, ਸਿੱਖੇ ਸਿਖਾਏ ਉਪਰੇ ਦਿਮਾਗੀ ਗਿਆਨ ਨਾਲ ਹੀ ਸੰਤੁਸ਼ਟ ਹਾਂ। ਹਾਂਜੀ, ਅਸੀਂ ਆਪਣੀ ਅਗਿਆਨਤਾ ਵਿੱਚ ਗੁਰਬਾਣੀ ਦੇ ਪੜ੍ਹੇ ਪੜ੍ਹਾਏ, ਸੁਣੇ ਸੁਣਾਏ, ਸਮਝੇ ਸਮਝਾਏ, ਸਿੱਖੇ ਸਿਖਾਏ ਉਪਰੇ ਦਿਮਾਗੀ ਗਿਆਨ ਨਾਲ ਹੀ ਸੰਤੁਸ਼ਟ ਹਾਂ। ਅਸੀਂ ਉਪਰੇ ਜਿਹੇ ਮਨ ਨਾਲ ਇਲਾਹੀ ਗੁਰਬਾਣੀ ਦਾ ਪਾਠ, ਗਾਇਣ, ਕਥਾ ਆਦਿ ਕਰ ਛੱਡਦੇ ਹਾਂ, ਜਦਕਿ ਗੁਰਬਾਣੀ ਸਾਨੂੰ ਸੁਚੇਤ ਕਰਦੀ ਹੈ। ਹਾਂਜੀ, ਕੀ ਸੁਚੇਤ ਕਰਦੀ ਹੈ? ਹੋਮੇ ਵਿੱਚ ਸਭ ਪੜ੍ਹ ਥਕੇ ਦੂਜੇ ਭਾਏ ਖੁਆਰ, ਉਪਦੇਸ਼ ਕਰੈ ਆਪ ਨਾ ਕਮਾਵੈ ਤਤ ਸ਼ਬਦ ਨਾ ਪਛਾਣੈ, ਵਰਤ ਨੇਮ ਨਿਤਾ ਪ੍ਰਤ ਪੂਜਾ ਬਿਨ ਬੁੱਝੇ ਸਭ ਭਾਉ ਹੈ ਦੂਜਾ, ਗਿਆਨ ਧਿਆਨ ਸਭ ਕੋਈ ਰਵੈ ਬੰਧਨ ਬੰਧਿਆ ਸਭ ਜਗ ਪਵੈ, ਰਹਿਤ ਅਵਰ ਕਛ ਅਵਰ ਕਮਾਵਤ ਮਨ ਨੀ ਪ੍ਰੀਤ ਮੁਖੋਂ ਗੰਢ ਲਾਵਤ, ਕੋਟ ਕਰਮ ਕਰੇ ਹੋਂ ਧਾਰੇ ਸ਼ਰਮ ਪਾਵੈ ਸਗਲੇ ਬਿਰਥਾਰੇ, ਪੜ ਪੜ ਗੱਡੀ ਲੱਦੀਐ ਪੜ ਪੜ ਪੜੀਐ ਸਾਥ, ਪੜ ਪੜ ਬੇੜੀ ਪਾਈਐ ਪੜ ਪੜ ਗੱਡੀਐ ਖਾਦ, ਪੜੀਏ ਜੇਤੇ ਬਰਸ ਬਸ ਪੜੀਏ ਜੇਤੇ ਮਾਸ, ਪੜੀਏ ਜੇਤੀ ਆਰਜਾ ਪੜੀਏ ਜੇਤੇ ਸਾਸ, ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਚਖਣਾ ਚਾਖ। ਇਸੇ ਅਧੂਰੇ ਦਿਮਾਗੀ ਗਿਆਨ ਦੇ ਆਧਾਰ 'ਤੇ ਹੀ ਅਸੀਂ ਲੈਕਚਰ ਦਿੰਦੇ ਹਾਂ, ਕਥਾ ਵਾਰਤਾ ਕਰਦੇ ਹਾਂ, ਲੇਖ ਲਿਖਦੇ ਹਾਂ, ਕਿਤਾਬਾਂ ਛਪਾਉਂਦੇ ਹਾਂ, ਗਿਆਨ ਘੋੜਦੇ ਹਾਂ, ਜਿਸ ਨਾਲ ਭੋਲੀ ਭਾਲੀ ਜਨਤਾ ਹੋਰ ਵੀ ਭੰਬਲ ਭੂਸੇ ਵਿੱਚ ਪੈ ਜਾਂਦੀ ਹੈ ਅਤੇ ਇਸੇ ਨੂੰ ਹੀ ਧਰਮ ਕਮਾਉਣਾ ਸਮਝੀ ਜਾਂਦੀ ਹੈ। ਭਾਵੇਂ ਗੁਰਬਾਣੀ ਇਸ ਬਾਰੇ ਸਾਨੂੰ ਵਾਰ ਵਾਰ ਤਾੜਨਾ ਕਰਦੀ ਹੈ, ਫੋਕਟ ਕਰਮ ਕਰੇ ਅਗਿਆਨੀ ਮਨਮੁਖ ਅੰਧ ਕਹਾਵਤ, ਕਰਮ ਧਰਮ ਪਖੰਡ ਜੋ ਦਿਸੈ ਤਿੰਨ ਜਮ ਜਗਾਤੀ ਲੁੱਟੈ, ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭੁੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧਿਕ ਅਹਮ ਬੁੱਧ ਬਾਧੇ, ਪਿਆਰੇ ਇਨ ਵਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ, ਪੜ ਪੰਡਿਤ ਅਵਰਾ ਸਮਝਾਏ ਕਰ ਜਲ ਤੇ ਕੀ ਖਬਰ ਨਾ ਪਾਏ, ਕਬੀਰ ਅਵਰੇ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬੇਰਾਨੀ ਰਾਖ ਤੇ ਖਾਇਆ ਕਰ ਕਾ ਖੇਤ, ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲ ਨਾ ਬੁੱਝਈ ਅੰਧਾ ਕੱਚ ਨਿਕੱਚ। ਜ਼ਿੰਦਗੀ ਵਿੱਚ ਜਦ ਸਾਨੂੰ ਕੋਈ ਔਕੜ ਪੇਸ਼ ਆਉਂਦੀ ਹੈ, ਹਾਂਜੀ ਜ਼ਿੰਦਗੀ ਵਿੱਚ ਜਦ ਸਾਨੂੰ ਕੋਈ ਔਕੜ ਪੇਸ਼ ਆਉਂਦੀ ਹੈ ਤਾਂ ਉਸਨੂੰ ਸੁਲਝਾਉਣ ਲਈ ਅਸੀਂ ਆਪਣੇ ਤੋਂ ਸਿਆਣਿਆਂ, ਮਹਾਂਪੁਰਖਾਂ, ਸੰਤਾਂ, ਗੁਰੂਆਂ, ਪੀਰਾਂ ਫਕੀਰਾਂ ਦੀ ਸਲਾਹ, ਅਗਵਾਈ, ਜੀਵਨ ਸੇਧ, ਫੈਸਲਾ ਲੋੜਦੇ ਹਾਂ। ਇਸੇ ਤਰ੍ਹਾਂ ਪਰਮਾਰਥਕ ਜੀਵਨ ਵਿੱਚ ਜਦ ਕੋਈ ਅਤ ਸੂਖਮ ਗੁੰਝਲਦਾਰ ਮਾਮਲਾ ਜਾਂ ਨੁਕਤਾ ਪੇਸ਼ ਆਉਂਦਾ ਹੈ ਤਾਂ ਅਸੀਂ ਗੁਰਬਾਣੀ ਦਾ ਆਸਰਾ ਅਤੇ ਅਗਵਾਈ ਲੈਂਦੇ ਹਾਂ। ਗੁਰਬਾਣੀ ਵਿੱਚ ਸਤਿਗੁਰਾਂ ਨੇ ਸਾਡੇ ਹਰ ਤਰ੍ਹਾਂ ਦੇ ਸ਼ੰਕਿਆਂ ਨੂੰ ਦੂਰ ਕਰਕੇ ਸਾਨੂੰ ਸਹੀ ਸੇਧ ਦਿੱਤੀ ਹੈ। ਹਾਂਜੀ ਗੁਰਬਾਣੀ ਵਿੱਚ ਸਤਿਗੁਰਾਂ ਨੇ ਸਾਡੇ ਹਰ ਤਰ੍ਹਾਂ ਦੇ ਸ਼ੰਕਿਆਂ ਨੂੰ ਦੂਰ ਕਰਕੇ ਸਾਨੂੰ ਸਹੀ ਜੀਵਨ ਸੇਧ ਦਿੱਤੀ ਹੈ। ਸੋ ਪਹਿਲਾਂ ਅਸੀਂ ਗੁਰਮਤਿ ਦੇ ਬੁਨਿਆਦੀ ਨੁਕਤਿਆਂ ਨੂੰ ਚੰਗੀ ਤਰ੍ਹਾਂ ਨਾਲ ਦ੍ਰਿੜ ਕਰ ਲਈਏ, ਕਿਉਂਕਿ ਇਸ ਸੂਖਮ ਅਤੇ ਡੂੰਘੀ ਵਿਚਾਰ ਵਿੱਚ ਇਹਨਾਂ ਬੁਨਿਆਦੀ ਨੁਕਤਿਆਂ 'ਤੇ ਬਹੁਤ ਸਹਾਇਤਾ ਮਿਲ ਸਕਦੀ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਓ। ਏਕਸ ਤੇ ਦੂਜਾ ਹੁਆ ਇੱਕੋ ਵਰਤੈ ਅਵਰ ਨਾ ਬੀਆ, ਦੂਜਾ ਭਾਉ ਰਚਾਇਨ ਤ੍ਰੈ ਗੁਣ ਵਰਤਾਰਾ, ਸਭ ਕੁਛ ਤੇਰਾ ਖੇਲ ਹੈ ਸੱਚ ਸਿਰਜਣਹਾਰ। ਜੈ ਆਪ ਰਚਿਓ ਪ੍ਰਪੰਚ ਆਕਾਰ, ਤਿਹੋ ਗੁਣ ਮੈਂ ਕੀਨੋ ਵਿਸਥਾਰ, ਆਪਣ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤੋ ਨਾਨਕ ਇੱਕ ਹੈ। ਬਾਣੀ ਦੀਆਂ ਇਹਨਾਂ ਪੰਕਤੀਆਂ ਦਾ ਨਿਰਣਾ ਅਤੇ ਖੋਜ ਕਰਨ ਤੋਂ ਪਤਾ ਲੱਗਦਾ ਹੈ ਕਿ ਅਕਾਲ ਪੁਰਖ ਇੱਕ ਓਂਕਾਰ ਕਰਤਾ ਪੁਰਖ ਹੈ, ਉਸਦੀ ਹਸਤੀ ਤੋਂ ਬਗੈਰ ਹੋਰ ਹਸਤੀ ਹੈ ਹੀ ਨਹੀਂ। ਹਾਂਜੀ ਅਕਾਲ ਪੁਰਖ ਇੱਕ ਓਂਕਾਰ ਕਰਤਾ ਪੁਰਖ ਹੈ, ਉਸਦੀ ਹਸਤੀ ਤੋਂ ਬਗੈਰ ਕੋਈ ਹਸਤੀ ਹੋਰ ਹੈ ਹੀ ਨਹੀਂ। ਜ਼ਮੀਨ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਡ ਹੋਤ ਹੈ। ਇਤੈ ਉਤੈ ਘਟ ਘਟ ਘਟ, ਤੂੰ ਹੀ ਮੋਹਨਾ, ਕਾਰਨ ਕਰਨਾ ਧਾਰਨ ਧਰਨਾ, ਇੱਕੈ ਇੱਕੈ ਸੋਹਣਾ। ਦੂਸਰਾ ਹੈ ਜੀ, ਆਪਣੀ ਮੌਜ ਵਿੱਚ ਅਕਾਲ ਪੁਰਖ ਨੇ ਦੂਈ ਕੁਦਰਤ ਸਾਜੀ ਹੈ, ਆਪਣੀ ਮੌਜ ਵਿੱਚ ਅਕਾਲ ਪੁਰਖ ਨੇ ਦੂਈ ਕੁਦਰਤ ਸਾਜੀ ਹੈ ਅਤੇ ਆਪਣੇ ਹੁਕਮ ਦੁਆਰਾ ਇਸ ਕੁਦਰਤ ਨੂੰ ਚਲਾਉਂਦਾ ਅਤੇ ਵੇਖ ਵੇਖ ਵਿਗਸਦਾ ਹੈ। ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਓ, ਕੀਤਾ ਪਸਾਓ ਇੱਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਆਪੇ ਕਰੇ ਕਰਾਏ ਆਪੇ, ਹੁਕਮੇ ਰਿਹਾ ਸਮਾਈ ਹੈ, ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ, ਹੁਕਮ ਮਿਲੇ ਵਡਿਆਈ, ਹੁਕਮੀ ਸਿਸ਼ਟ ਸਾਜੀਅਨ ਬਹੁ ਪਿਤ ਸੰਸਾਰਾ। ਇਸ ਦੂਈ ਕੁਦਰਤ ਨੂੰ ਹੀ ਦੂਜਾ ਪਾਓ, ਹਾਂਜੀ ਇਸ ਦੂਈ ਕੁਦਰਤ ਨੂੰ ਹੀ ਦੂਜਾ ਪਾਓ, ਦੂਜੇ ਦੋਏ ਖੇਲ ਅਖਾੜਾ, ਵੱਡ ਖੇਲ ਤਮਾਸ਼ਾ, ਮਾਇਆ ਆਦਿ ਕਿਹਾ ਜਾਂਦਾ ਹੈ। ਏਕਸ ਤੇ ਸਭ ਦੂਜਾ ਹੁਆ ਇੱਕੋ ਵਰਤੈ ਅਵਰਨਾ ਬੀਆ, ਇਸ ਵੱਡ ਖੇਲ ਤਮਾਸ਼ੇ ਨੂੰ ਚਲਾਉਣ ਅਤੇ ਦਿਲਚਸਪ ਬਣਾਉਣ ਲਈ ਅਕਾਲ ਪੁਰਖ ਨੇ ਇਸਦੇ ਅਦਾਕਾਰਾਂ ਇਨਸਾਨਾਂ ਦੇ ਹਿਰਦੇ ਵਿੱਚ ਮੈਂ ਮੇਰੀ ਦੀ ਖਿੱਚੋ ਤਾਣ ਅਤੇ ਦੂਜੇ ਭਾਉ ਦੀ ਭਾਵਨਾ ਭਰ ਦਿੱਤੀ ਤਾਂ ਕਿ ਇਸ ਵੱਡ ਖੇਲ ਤਮਾਸ਼ੇ ਨੂੰ ਦਿਲਚਸਪ ਬਣਾਉਣ ਵਿੱਚ ਆਪਣਾ ਹਿੱਸਾ ਪਾਉਣ। ਪਰ ਅਸੀਂ ਇਸੇ ਖੇਲ ਵਿੱਚ ਗਲਤਾਨ ਹੋ ਕੇ ਆਪਣਾ ਆਪਾ ਹੀ ਭੁੱਲ ਜਾਂਦੇ ਹਾਂ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਿੰਨੀ ਨਾਮ ਵਿਸਾਰਿਆ ਦੂਜੇ ਭਰਮ ਭਲਾਈ, ਮੂਲ ਛੋਟ ਡਾਲੀ ਲੱਗੇ ਕਿਆ ਪਾਵੈ ਸ਼ਾਈ, ਮੇਰੀ ਮੇਰੀ ਧਾਰ ਬੰਧਨ ਬੰਧਿਆ, ਨਰਕ ਸੁਰਗ ਅਵਤਾਰ ਮਾਇਆ ਤੰਦਿਆ। ਇਸ ਨੁਕਤੇ ਨੂੰ ਸਪਸ਼ਟ ਕਰਨ ਲਈ ਅਸੀਂ ਸਕੂਲ ਦੀਆਂ ਖੇਡਾਂ ਦੀ ਉਦਾਹਰਣ ਦੇ ਸਕਦੇ ਹਾਂ। ਸਕੂਲ ਦੀਆਂ ਦੋ ਵਿਰੋਧੀ ਟੀਮਾਂ ਵਿਚਕਾਰ ਮੈਚ ਹੁੰਦਾ ਹੈ ਜਿਸ ਵਿੱਚੋਂ ਇੱਕ ਨੂੰ ਜੇਤੂ ਕਰਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਸਾਰਾ ਸੰਸਾਰ ਹੀ ਇੱਕ ਵੱਡ ਖੇਲ ਅਖਾੜਾ ਹੈ ਜਿਸ ਵਿੱਚ ਸਾਰੇ ਜੀਵ ਖੇਡ ਪਰਚ ਰਹੇ ਹਨ। ਪਰ ਇੱਥੇ ਫਰਕ ਇਹ ਹੈ ਕਿ ਸਕੂਲਾਂ ਵਿੱਚ ਅਸੀਂ ਭਾਵੇਂ ਸਾਰਾ ਜ਼ੋਰ ਲਾ ਕੇ ਆਪਣੀ ਟੀਮ ਨੂੰ ਜਿਤਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਥੋੜ੍ਹੀ ਦੇਰ ਇੱਕ ਦੂਜੇ ਦੇ ਖਿਲਾਫ ਲੜਦੇ ਭਿੜਦੇ ਮੈਂ ਮੇਰੀ ਅਤੇ ਤੂੰ ਤੇਰੀ ਦੀ ਖੇਲ ਰਚਾਉਂਦੇ ਹਾਂ, ਪਰ ਮਗਰੋਂ ਅਸੀਂ ਇੱਕੋ ਕਲਾਸ ਅਤੇ ਸਕੂਲ ਦੇ ਵਿਦਿਆਰਥੀ ਹੁੰਦੇ ਹਾਂ ਅਤੇ ਇੱਕ ਦੂਜੇ ਨਾਲ ਮੈਤਰੀ ਭਾਵਨਾ ਨਾਲ ਵਿਚਰਦੇ ਹਾਂ। ਦੂਜੇ ਪਾਸੇ ਇਸ ਮਾਇਕੀ ਦੁਨੀਆ ਵਿੱਚ ਅਸੀਂ ਇੱਕ ਦੂਜੇ ਨਾਲ ਸਾਰੀ ਉਮਰ ਦੇ ਵੈਰ ਵਿਰੋਧ, ਈਰਖਾ ਦਵੈਤ ਅਥਵਾ ਦੂਜਾ ਭਾਉ ਸਹੇੜ ਲੈਂਦੇ ਹਾਂ। ਹਾਂਜੀ, ਫਿਰ ਦੇਖੀਏ ਆਪਾਂ, ਪਰ ਇੱਥੇ ਫਰਕ ਇਹ ਹੈ ਕਿ ਸਕੂਲਾਂ ਵਿੱਚ ਅਸੀਂ ਆਪਣੇ ਭਾਵੇਂ ਸਾਰਾ ਜ਼ੋਰ ਲਾ ਕੇ ਆਪਣੀ ਟੀਮ ਨੂੰ ਜਿਤਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਥੋੜ੍ਹੀ ਦੇਰ ਇੱਕ ਦੂਜੇ ਦੇ ਖਿਲਾਫ ਲੜਦੇ ਭਿੜਦੇ ਥੋੜ੍ਹੀ ਦੇਰ ਮੈਂ ਮੇਰੀ ਅਤੇ ਤੂੰ ਤੇਰੀ ਦੀ ਖੇਡ ਰਚਾਉਂਦੇ ਹਾਂ, ਪਰ ਮਗਰੋਂ ਅਸੀਂ ਇੱਕੋ ਕਲਾਸ ਦੇ ਸਕੂਲ ਦੇ ਵਿਦਿਆਰਥੀ ਹੁੰਦੇ ਹਾਂ ਅਤੇ ਇੱਕ ਦੂਜੇ ਨਾਲ ਮੈਤਰੀ ਭਾਵਨਾ ਨਾਲ ਵਿਚਰਦੇ ਹਾਂ। ਦੂਜੇ ਪਾਸੇ ਇਸ ਮਾਇਕੀ ਦੁਨੀਆ ਵਿੱਚ ਅਸੀਂ ਇੱਕ ਦੂਜੇ ਨਾਲ ਸਾਰੀ ਉਮਰ ਦੇ ਵੈਰ ਵਿਰੋਧ, ਈਰਖਾ ਦਵੈਤ ਅਥਵਾ ਦੂਜਾ ਭਾਉ ਸਹੇੜ ਲੈਂਦੇ ਹਾਂ ਅਤੇ ਇਹ ਵੈਰ ਵਿਰੋਧ ਦੀ ਦਵੈਤ ਜਾਂ ਐਲਰਜੀ ਅਗਲੇ ਜਨਮਾਂ ਵਿੱਚ ਵੀ ਸਾਡੇ ਨਾਲ ਜਾਂਦੀ ਹੈ। ਸੱਪ ਪੜਾਈ ਪਾਈਐ ਬਿਖ ਅੰਤਰ ਮਨ ਰੋਸ, ਪੂਰਵ ਲਿਖਿਆ ਪਾਈਐ ਕਿਸਨੋਂ ਦੀਜੈ ਦੋਸ਼, ਹਮੈ ਮੈਲਾ ਜਗ ਫਿਰੈ ਮਰ ਜੰਮੇ ਵਾਰੋ ਵਾਰ, ਪੈਂ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ, ਨਾਮ ਬਿਨਾ ਸਭ ਜਗ ਹੈ ਮੈਲਾ ਦੂਜੇ ਪਰਮ ਪਤ ਖੋਈ, ਅਗਿਆਨ ਅੰਧੇਰੈ ਸੂਝਸ ਨਾਹੀ ਬਹੁੜ ਬਹੁੜ ਪਰਮਾਤਾ। ਇਸ ਨੁਕਤੇ ਨੂੰ ਹੋਰ ਸਪਸ਼ਟ ਕਰਨ ਲਈ ਸਾਨੂੰ ਚੇਤੇ ਰੱਖਣਾ ਪਵੇਗਾ ਕਿ ਅਸੀਂ ਕਿਸੇ ਸਕੂਲ ਕਾਲਜ ਦੇ ਆਰਜ਼ੀ ਵਿਦਿਆਰਥੀ ਹਾਂ, ਅਸੀਂ ਕਿਸੇ ਸਕੂਲ ਕਾਲਜ ਦੇ ਆਰਜ਼ੀ ਵਿਦਿਆਰਥੀ ਹਾਂ। ਇਹ ਖੇਲ ਤਮਾਸ਼ਾ ਕਿਸੇ ਉਚੇਰੀ ਦੈਵੀ ਹਸਤੀ ਦੀ ਅਗਵਾਈ ਵਿੱਚ ਹੋ ਰਿਹਾ ਹੈ, ਅਸੀਂ ਕੱਠਪੁਤਲੀ ਬਣ ਕੇ ਉਸਦਾ ਹੁਕਮ ਕਮਾ ਰਹੇ ਹੁੰਦੇ ਹਾਂ। ਤੁਧ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ, ਵੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਟਾਲ ਜੀ। ਜਦ ਤਾਈਂ ਅਸੀਂ ਅਕਾਲ ਪੁਰਖ ਦੀ ਇਲਾਹੀ ਬਿਉਂਤ ਅਥਵਾ ਹੁਕਮ ਵਿੱਚ ਆਪਣੇ ਆਪੋ ਆਪਣਾ ਪਾਠ ਅਦਾ ਕਰਦੇ ਹੁੰਦੇ ਹਾਂ ਉਦੋਂ ਤਾਈਂ ਇਲਾਹੀ ਖੇਲ ਅਖਾੜਾ ਨਿਰਵਿਘਨ ਚੱਲਦਾ ਰਹਿੰਦਾ ਹੈ। ਜਦ ਤਾਈਂ ਅਸੀਂ ਅਕਾਲ ਪੁਰਖ ਦੀ ਇਲਾਹੀ ਬਿਉਂਤ ਅਥਵਾ ਹੁਕਮ ਵਿੱਚ ਆਪੋ ਆਪਣਾ ਪਾਠ ਅਦਾ ਕਰ ਰਹੇ ਹੁੰਦੇ ਹਾਂ ਉਦੋਂ ਤਾਈਂ ਇਲਾਹੀ ਖੇਲ ਅਖਾੜਾ ਨਿਰਵਿਘਨ ਚੱਲਦਾ ਰਹਿੰਦਾ ਹੈ ਅਤੇ ਇਸ ਦੇ ਖਿਡਾਰੀਆਂ ਅਰਥਾਤ ਜੀਵਾਂ ਨੂੰ ਵਡਿਆਈ ਮਿਲਦੀ ਹੈ। ਪਰ ਜਦ ਜੀਵ ਆਪਣੇ ਮਾਲਕ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਨ ਤਾਂ ਉਹ ਮੋਹ ਮਾਇਆ ਦੀ ਅਗਿਆਨਤਾ ਵਿੱਚ ਦੂਜੇ ਭਾਉ ਦੇ ਅਸਰ ਹੇਠ ਆਪ ਹੀ ਮਾਲਕ ਅਤੇ ਕਰਤਾ ਧਰਤਾ ਬਣ ਬੈਠਦੇ ਹਨ ਅਤੇ ਮਨ ਮਰਜ਼ੀ ਕਰਨ ਲੱਗ ਪੈਂਦੇ ਹਨ। ਇਸ ਤਰ੍ਹਾਂ ਬੇਮੁੱਖ ਜੀਵ ਇਲਾਹੀ ਬਰਕਤਾਂ ਤੋਂ ਵਾਂਝੇ ਰਹਿੰਦੇ ਹਨ ਅਤੇ ਕਰਮਬੱਧ ਹੋ ਕੇ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਸੂਲ ਅਨੁਸਾਰ ਦੁੱਖ ਸੁੱਖ ਭੋਗਦੇ ਹਨ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹਮ ਮੈਂ ਕਹੇ ਨਾ ਕੋਏ, ਜੋ ਕੁਛ ਕਰੇ ਸੋ ਭਲਾ ਕਰ ਮਾਨੀਐ ਹਿਕਮਤ ਹੁਕਮ ਚੁਕਾਈਐ, ਖਸਮ ਛੋੜ ਦੂਜੇ ਲੱਗੇ ਡੂਬੇ ਸੇ ਬਣ ਜਾ ਰਿਹਾ। ਸਾਧੋ ਇਹ ਜਗ ਭਰਮ ਭਲਾਨਾ, ਰਾਮ ਨਾਮ ਕਾ ਸਿਮਰ ਛੋੜਿਆ ਮਾਇਆ ਹਾਥ ਬਕਾਨਾ, ਇਹੋ ਮਨ ਧੰਦੇ ਵਾਧਾ ਕਰਮ ਕਮਾਏ ਮਾਇਆ ਮੁੱਠਾ ਸਦਾ ਬਿਲਲਾਏ, ਦੂਜੇ ਪਾਏ ਸਦਾ ਦੁੱਖ ਪਾਏ ਤ੍ਰੈ ਗੁਣ ਭਰਮ ਭੁਲਾਏ ਦਾ। ਇਸ ਦੇ ਮੁਕਾਬਲੇ ਤੇ ਦੂਜੇ ਪਾਸੇ ਗੁਰਮੁਖ ਜੀਵਨ ਹੈ। ਗੁਰਮੁਖ ਜੀਵਨ ਵਿੱਚ ਜਗਿਆਸੂ ਨੂੰ ਆਪਣਾ ਕਰਤਾ ਪੁਰਖ ਯਾਦ ਰਹਿੰਦਾ ਹੈ। ਹਾਂਜੀ, ਗੁਰਮੁਖ ਜੀਵਨ ਵਿੱਚ ਜਗਿਆਸੂ ਨੂੰ ਆਪਣਾ ਕਰਤਾ ਪੁਰਖ ਯਾਦ ਰਹਿੰਦਾ ਹੈ, ਉਹ ਸਤਿਗੁਰੂ ਦੇ ਹੁਕਮ ਵਿੱਚ ਵਿਚਰਦਾ ਹੈ, ਉਸ ਉੱਤੇ ਮਾਇਆ ਦੀ ਰੰਗਣ ਨਹੀਂ ਚੜ੍ਹੀ ਹੁੰਦੀ ਕਿਉਂਕਿ ਉਹ ਮਾਇਆ ਵਿੱਚ ਵਿਚਰਦਾ ਹੋਇਆ ਵੀ ਮਾਇਆ ਪ੍ਰਾਣ ਨਹੀਂ ਹੁੰਦਾ। ਗੁਰਮੁਖ ਉਹ ਆਪਣੇ ਸਤਿਗੁਰ ਦੀ ਓਟ ਆਸਰਾ ਅਗਵਾਈ ਲੈ ਕੇ ਆਤਮ ਪ੍ਰਾਇਣ ਹੋ ਕੇ ਮਾਇਕੀ ਫਰਜ਼ ਨਿਭਾਉਂਦਾ ਹੈ ਅਤੇ ਮਾਇਆ ਦੀ ਇਸ ਦਲਦਲ ਵਿੱਚ ਵੀ ਕਮਲ ਦੇ ਫੁੱਲ ਵਾਂਗ ਅਲਿਪਤ ਵਰਦਾ ਹੈ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਹਿਸਾਣੇ, ਜਿਉਂ ਜਲ ਮੈਂ ਕਮਲ ਅਲਪਤੋ ਵਰਤੈ ਤਿਉਂ ਵਿੱਚੇ ਗ੍ਰਹਿ ਉਦਾਸ, ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਉਂ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉਂ ਮੌਲਾ ਅਲਿਪਤ ਰਹੋ ਜੈਸੇ ਜਲ ਮੈਂ ਕੌਲਾ। ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਐਸਾ ਗੁਰਮੁਖ ਸਤਿਗੁਰੂ ਦਾ ਬੈ ਖਰੀਦ ਗੋਲਾ ਬਣ ਕੇ ਇਸ ਦੁਨੀਆ ਵਿੱਚ ਮਾਇਕੀ ਜੀਵਨ ਬਤੀਤ ਕਰਦਾ ਹੈ। ਹਾਂਜੀ, ਐਸਾ ਗੁਰਮੁਖ ਸਤਿਗੁਰੂ ਦਾ ਬੈ ਖਰੀਦ ਗੋਲਾ ਬਣ ਕੇ ਇਸ ਦੁਨੀਆ ਵਿੱਚ ਮਾਇਕੀ ਜੀਵਨ ਬਤੀਤ ਕਰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਉਸਦੀ ਆਤਮਾ ਸਿਮਰਨ ਦੁਆਰਾ ਆਪਣੇ ਸਤਿਗੁਰੂ ਦੀ ਆਗਿਆ ਵਿੱਚ ਹੁਕਮ ਦੀ ਕਾਰ ਕਮਾਉਂਦੀ ਹੈ। ਹੁਕਮ ਬੁੱਝੇ ਸੋ ਸੇਵਕ ਕਹੀਏ, ਗੁਰਮੁਖ ਅਲਿਪਤੋ ਰਹੇ ਸੰਸਾਰੇ, ਗੁਰ ਕੈ ਤਕੀਏ ਨਾਮ ਅਧਾਰੇ, ਸਦਾ ਅਲਿਪਤ ਰਹੇ ਗੁਰ ਸ਼ਬਦੀ, ਸੱਚੇ ਸਿਉ ਚਿੱਤ ਲਾਏਂਦਾ, ਹਰ ਇੱਕ ਸੋਗ ਦੂਹੋਂ ਤੇ ਮੁਕਤੇ, ਸਦਾ ਅਲਿਪਤ ਜੋਗ ਔਰ ਜੁਗਤੇ, ਦਿਸੈ ਸਭ ਮੈਂ ਸਭ ਤੇ ਰਹਿਤੇ, ਪਾਰ ਬ੍ਰਹਮ ਕਾ ਉਹ ਧਿਆਨ ਧਰਤੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਹੋਈ, ਜਿਉ ਰਹੇ ਗੁਰਨਾਲੇ, ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮਾ ਸੰਭਾਲੇ, ਆਪ ਛੱਡ ਸਦਾ ਰਹੇ ਪਰਨੇ, ਗੁਰਬਿਨ ਅਵਰ ਨ ਜਾਣੇ ਕੋਈ, ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਪਰ ਐਸੇ ਬਖਸ਼ੇ ਹੋਏ ਮਰਜੀਵੜੇ ਕੋਈ ਬਿਰਲੇ ਹੀ ਹੁੰਦੇ ਹਨ। ਹਾਂਜੀ, ਪਰ ਐਸੇ ਬਖਸ਼ੇ ਹੋਏ ਮਰਜੀਵੜੇ ਕੋਈ ਬਿਰਲੇ ਹੀ ਹੁੰਦੇ ਹਨ। ਕੋਟ ਮਦੇ ਕੋ ਬਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਆਮ ਤੌਰ 'ਤੇ ਬਹੁਤੀ ਖਲਕਤ ਤਾਂ ਮਾਇਆ ਦੇ ਰੰਗ ਤਮਾਸ਼ੇ ਵਿੱਚ ਹੀ ਮਸਤ ਅਤੇ ਗਲਤਾਨ ਹੋਈ ਹੋਈ ਹੈ। ਉਹਨਾਂ ਨੂੰ ਅਕਾਲ ਪੁਰਖ ਦੀ ਬਾਬਤ ਕੋਈ ਜਾਣਕਾਰੀ, ਸੋਝੀ, ਗਿਆਨ, ਦਿਲਚਸਪੀ ਨਹੀਂ ਹੈ। ਉਹਨਾਂ ਲਈ ਇਹ ਜੱਗ ਮਿੱਠਾ ਅਗਲਾ ਕੰਡਿੱਠਾ ਹੀ ਅਸਲੀ ਜੀਵਨ ਸੇਧ ਹੈ। ਉਹਨਾਂ ਨੂੰ ਰੱਬ ਭੁੱਲਿਆ ਹੋਇਆ ਹੈ। ਅਸਲ ਵਿੱਚ ਉਹਨਾਂ ਦਾ ਰੱਬ ਮਾਇਆ ਹੀ ਹੈ। ਉਹ ਮਾਇਆ ਦੇ ਪਰਾਇਣ ਹੋ ਕੇ ਮਾਇਕੀ ਜੀਵਨ ਬਤੀਤ ਕਰਦੇ ਹਨ। ਐਸੇ ਜੀਵਾਂ ਨੂੰ ਮਨਮੁੱਖ ਕਿਹਾ ਗਿਆ ਹੈ, ਕਿਉਂਕਿ ਉਹਨਾਂ ਦਾ ਗਿਆਨ, ਧਿਆਨ, ਰੁਚੀ, ਜੀਵਨ ਸਭ ਮਾਇਆ ਉੱਤੇ ਆਧਾਰਿਤ ਹੈ। ਉਹਨਾਂ ਨੂੰ ਰੱਬ ਦੀ ਹੋਂਦ ਉੱਤੇ ਭਰੋਸਾ ਜਾਂ ਸ਼ਰਧਾ ਭਾਵਨੀ ਨਹੀਂ ਹੁੰਦੀ। ਸਗੋਂ ਜੋ ਵੀ ਕਰਮ ਕਾਂਡ ਕਰਦੇ ਹਨ, ਉਹ ਓਪਰੇ ਜਿਹੇ ਮਨ ਨਾਲ ਦਿਖਾਵੇ ਲਈ ਠਾਠਾ ਬਾਗਾ ਕਰ ਛੱਡਦੇ ਹਨ। ਐਸੇ ਮਾਇਕੀ ਜੀਵਨ ਨੂੰ ਹੀ ਦੂਜਾ ਭਾਉ ਆਖਿਆ ਜਾਂਦਾ ਹੈ, ਜਿਸ ਵਿੱਚ ਸਾਰੀ ਦੁਨੀਆ ਗਲਤਾਨ ਹੈ। ਪਲ ਚ ਪਲ ਸਗਲੀ ਮੁਈ, ਝੂਠੇ ਤੰਦੇ ਮੋਹ, ਇਹ ਜਗ ਮਾਇਆ ਮੋਹ ਵਿਆਪਿਆ, ਦੂਜੇ ਭਰਮ ਭੁਲਾਏ। ਜਗਤ ਅਗਿਆਨੀ ਅੰਧ ਹੈ, ਦੂਜੇ ਭਾਏ ਕਰਮ ਕਮਾਏ, ਦੂਜੇ ਭਾਏ ਜੇਤੇ ਕਰਮ ਕਰੇ, ਦੁੱਖ ਲੱਗੇ ਤਨ ਧਾਏ। ਸਾਧੋ, ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ, ਮਾਇਆ ਹੱਥ ਵਿਕਾਨਾ, ਜੈ ਦੇਖਾ ਤੈ ਜੇਵਰੀ, ਮਾਇਆ ਕਾ ਸੰਬੰਧ। ਦੂਜੇ ਲਫ਼ਜ਼ਾਂ ਵਿੱਚ ਅਕਾਲ ਪੁਰਖ ਨੂੰ ਭੁੱਲ ਕੇ ਮਾਇਆ ਦੇ ਪ੍ਰਾਇਣ ਹੋਣਾ ਹੀ ਦੂਜਾ ਭਾਉ ਅਖਵਾਉਂਦਾ ਹੈ। ਹਾਂਜੀ, ਅਕਾਲ ਪੁਰਖ ਨੂੰ ਭੁੱਲ ਕੇ ਮਾਇਆ ਦੇ ਪ੍ਰਾਇਣ ਹੋਣਾ ਹੀ ਦੂਜਾ ਭਾਉ ਅਖਵਾਉਂਦਾ ਹੈ। ਜੇ ਕਿਸੇ ਰੂਹ ਨੂੰ ਭਾਗਾਂ ਨਾਲ ਸਤਸੰਗ ਪ੍ਰਾਪਤ ਹੋ ਜਾਵੇ, ਹਾਂਜੀ ਧਿਆਨ ਦੇਣ ਯੋਗ ਗੱਲ ਹੈ, ਜੇ ਕਿਸੇ ਰੂਹ ਨੂੰ ਭਾਗਾਂ ਨਾਲ ਸਤਸੰਗ ਪ੍ਰਾਪਤ ਹੋ ਜਾਵੇ ਤਾਂ ਉਸਦੀ ਰੁਚੀ ਪਰਮਾਰਥ ਵੱਲ ਮੁੜਦੀ ਹੈ। ਪਰ ਐਸੀਆਂ ਬਿਰਲੀਆਂ ਰੂਹਾਂ ਅਥਵਾ ਜਗਿਆਸੂਆਂ ਨੂੰ ਜੇਕਰ ਮਾਇਕੀ ਦਿਮਾਗੀ ਗਿਆਨੀ ਅਥਵਾ ਫੋਕੇ ਧਰਮ ਦੇ ਠੇਕੇਦਾਰ ਮਿਲ ਜਾਣ, ਜੇਕਰ ਮਾਇਕੀ ਦਿਮਾਗੀ ਗਿਆਨੀ ਅਥਵਾ ਫੋਕੇ ਧਰਮ ਦੇ ਠੇਕੇ ਮਿਲ ਜਾਣ ਤਾਂ ਉਹ ਆਪੋ ਆਪਣੇ ਮਨ ਦੀ ਰੰਗਤ ਅਨੁਸਾਰ ਆਪਣੇ ਸੁਣੇ ਸੁਣਾਏ, ਪੜ੍ਹੇ ਪੜ੍ਹਾਏ, ਸਮਝੇ ਸਮਝਾਏ, ਬਾਹਰਮੁਖੀ ਦਿਮਾਗੀ ਫੋਕੇ ਕੂੜੇ ਗਿਆਨ ਦਾ ਪ੍ਰਚਾਰ ਕਰਕੇ ਇਹਨਾਂ ਹੋਣਹਾਰ ਜਗਿਆਸੂਆਂ ਨੂੰ ਧਾਰਮਿਕ ਭੰਬਲ ਭੂਸਿਆਂ ਵਿੱਚ ਪਾ ਦਿੰਦੇ ਹਨ, ਜਿਸ ਨਾਲ ਇਹ ਭੋਲੇ ਭਾਲੇ ਜਗਿਆਸੂ ਬਾਹਰਮੁਖੀ ਕਰਮ ਕਾਂਡਾਂ ਵਿੱਚ ਫਸ ਕੇ ਆਪਣਾ ਜੀਵਨ ਅਜਾਈ ਗਾਉਂਦੇ ਹਨ ਅਤੇ ਅਗਿਆਨਤਾ ਵਿੱਚ ਹੋਮੇ ਅਧੀਨ ਕੀਤੇ ਕਰਮ ਕਾਂਡਾਂ ਨੂੰ ਹੀ ਧਰਮ ਕਮਾਉਣਾ ਸਮਝੀ ਜਾਂਦੇ ਹਨ। ਜਦਕਿ ਗੁਰਬਾਣੀ ਸਾਨੂੰ ਸੁਚੇਤ ਕਰਦੀ ਹੈ, ਕੋਟ ਕਰਮ ਕਰੇ ਹੋਂ ਤਾਰੇ, ਸ਼ਰਮ ਪਾਵੇ ਸਗਲੇ ਬਿਰਥਾਰੇ, ਕਰਮ ਧਰਮ ਪਖੰਡ ਜੋ ਦਿਸੈ, ਤਿੰਨ ਜਮ ਜਗਾਤੀ ਲੁੱਟੈ, ਪੂਜਾ ਅਰਚਾ ਬੰਧਨ ਡੰਡੌਤ, ਖਟ ਕਰਮਾ ਰਤ ਰਹਿਤਾ, ਹਾਂ ਹਾਂ ਕਰਤ ਬੰਧਨ ਮੈਂ ਭਰਿਆ, ਨਹਿ ਮਿਲੀਏ ਇਹ ਜੁਗਤ, ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗਮਾਨ, ਨਾਨਕ ਨਿਫਲ ਜਾਤ ਤੈ ਜਿਉਂ ਕੁੰਚਰ ਇਸ਼ਨਾਨ, ਕੂਰ ਕਿਰਿਆ ਉਰਜੋ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਪਿਆਰੇ, ਇਨ ਵਿਧ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਐਸੀ ਨੀਮ ਧਾਰਮਿਕ ਜਿਗਿਆਸਾ ਨੂੰ ਹੀ ਦੂਜਾ ਭਾਉ ਕਿਹਾ ਜਾਂਦਾ। ਹਾਂਜੀ, ਐਸੀ ਨੀਮ ਧਾਰਮਿਕ ਜਿਗਿਆਸਾ ਨੂੰ ਹੀ ਦੂਜਾ ਭਾਉ ਕਿਹਾ ਗਿਆ ਹੈ। ਕਬੀਰ, ਸਿੱਖ ਸਖਾ ਬਹੁਤੇ ਕੀਏ, ਕੇਸੋ ਕੀਓ ਨਮੀਤ, ਚਾਲੇ ਤੇ ਹਰ ਮਿਲਨ ਕੋ ਵਿਚੇ ਅਟਕਿਓ ਚੀਤ। ਗਿਆਨ ਧਿਆਨ ਸਭ ਕੋਈ ਰਵੈ, ਬੰਧਨ ਬਾਂਧਿਆ ਸਭ ਜਗ ਪਵੇ, ਨਾਨਕ ਸੱਚੇ ਨਾਮ ਵਿਹੂਣੀ, ਭੁੱਲ ਭੁੱਲ ਪਛੋਤਾਣੀ। ਇਸ ਦੂਜੇ ਭਾਉ ਵਾਲੀ ਰੁਚੀ ਅਥਵਾ ਮਨ ਦੀ ਰੰਗਤ ਨਾਲ ਅਸੀਂ ਜੋ ਵੀ ਬਾਹਰਮੁਖੀ ਕਰਮ ਕਾਂਡ ਕਰਦੇ ਹਾਂ ਸਭ ਫੋਕੇ ਅਤੇ ਕੂੜੇ ਹਨ, ਕਿਉਂਕਿ ਇਹਨਾਂ ਦੀ ਟੇਕ ਨਰੋਲ ਅਕਾਲ ਪੁਰਖ ਉੱਤੇ ਨਹੀਂ। ਹਾਂਜੀ, ਇਹਨਾਂ ਦੀ ਟੇਕ ਨਰੋਲ ਅਕਾਲ ਪੁਰਖ ਉੱਤੇ ਨਹੀਂ, ਬਲਕਿ ਆਪਣੀ ਹਉਮੈ ਮੈਂ ਮੇਰੀ ਦੂਜੇ ਭਾਉ 'ਤੇ ਆਧਾਰਿਤ ਹੁੰਦੀ ਹੈ। ਹਮ ਕੀਆ ਹਮ ਕਰੇਂਗੇ, ਹਮ ਮੂਰਖ ਗਾਵਾਰ, ਕਰਨੇ ਵਾਲਾ ਬਿਸਰਿਆ ਦੂਜੇ ਪਾਏ ਪਿਆਰ। ਗਿਆਨ ਗਿਆਨ ਕਥੇ ਸਭ ਕੋਈ, ਕੱਥ ਕੱਥ ਬਾਤ ਕਰੇ ਦੁੱਖ ਹੋਈ। ਅਜਿਹੇ ਜੀਵਾਂ ਦੀ ਹਾਲਤ ਨਾ ਇੱਧਰ ਕੇ ਰਹੇ ਨਾ ਉੱਧਰ ਕੇ, ਨਾ ਖੁਦਾ ਹੀ ਮਿਲਾ ਨਾ ਵਿਸਾਲੇ ਸਨਮ ਵਾਲੀ ਹੁੰਦੀ ਹੈ। ਇਸ ਤਰ੍ਹਾਂ ਅਸੀਂ ਕਈ ਜਨਮਾਂ ਤੋਂ ਹਉਮੈ ਦੇ ਕੂੜੇ ਪ੍ਰਵਾਸੇ ਅਥਵਾ ਮਾਇਆ ਦੇ ਪ੍ਰਾਇਣ ਹੋ ਕੇ ਦੂਜੇ ਭਾਉ ਦੇ ਜਾਦੂ ਹੇਠ ਜੰਮਦੇ ਹਾਂ, ਮਰਦੇ ਹਾਂ, ਕਰਮ ਕਰਦੇ ਹਾਂ, ਦੁੱਖ ਸੁੱਖ ਭੋਗਦੇ ਹਾਂ। ਹਉਮੈ ਜਲਤੇ ਜਲਮੂਏ, ਭਰਮ ਆਏ ਦੂਜੇ ਪਾਏ, ਮਨ ਤੂੰ ਗਰਭ ਅਟਿਆ ਗਰਭ ਲੱਦਿਆ ਜਾਹੇ, ਮਾਇਆ ਮੋਹਣੀ ਮੋਹਿਆ ਫਿਰ ਫਿਰ ਜੂਨੀ ਪਵਾਹੇ, ਗਰਭ ਲਾਗਾ ਜਾਹੇ ਮੁਗਧ ਮਨ ਅੰਤ ਗਿਆ ਪਛਤਾਵੇ। ਮਾਇਆ ਦੇ ਇਸ ਭਰਮ ਭੁਲਾਵੇ ਨੂੰ ਹੀ ਦੂਜਾ ਭਾਉ, ਦੂਜਾ ਦੋਏ, ਦੁਤੀਆ ਭਾਵ ਆਦਿ ਕਿਹਾ ਗਿਆ। ਮਾਇਆ ਦਾ ਇਹ ਭਰਮ ਭੁਲਾਵਾ ਅਥਵਾ ਦੂਜਾ ਭਾਉ ਹਉਮੈ ਵਿੱਚੋਂ ਉਪਜਦਾ ਹੈ। ਹਾਂਜੀ, ਮਾਇਆ ਦਾ ਇਹ ਭਰਮ ਭੁਲਾਵਾ ਅਥਵਾ ਦੂਜਾ ਭਾਉ ਹਉਮੈ ਵਿੱਚੋਂ ਉਪਜਦਾ ਹੈ। ਹਉਮੈ ਦੀ ਰਚਨਾ ਅਕਾਲ ਪੁਰਖ ਨੇ ਆਪਣਾ ਮਾਇਕੀ ਖੇਲ ਅਖਾੜਾ ਚਲਾਉਣ ਲਈ ਕੀਤੀ ਹੈ। ਇੱਕ ਅਸਤੇ ਸਭ ਦੂਜਾ ਹੂਆ, ਇੱਕੋ ਵਰਤੈ ਅਵਰ ਨਬੀਆ। ਸਾਰੀ ਕਾਇਨਾਤ ਹੀ ਇਲਾਹੀ ਖੇਲ ਅਖਾੜੇ ਦੇ ਇਸ ਗੁੱਜੇ ਮਾਇਕੀ ਡਰਾਮੇ ਅਥਵਾ ਦੂਜੇ ਭਾਉ ਵਿੱਚ ਖਚਤ ਹੈ। ਸਾਰੀ ਕਾਇਨਾਤ ਇੱਕ ਕੂੜ ਲਾਗੇ ਕੂੜ ਫਲ ਪਾਏ, ਦੂਜੇ ਪਾਏ ਬਿਰਥਾ ਜਨਮ ਗਵਾਏ। ਬਿਨ ਸ਼ਬਦ ਸਭ ਦੂਜੇ ਲਾਗੇ, ਦੇਖੋ ਹਿਰਦੇ ਵਿਚਾਰ, ਕਹਿਤ ਕਬੀਰ ਹਾਂ ਕਹੋ ਪਕਾਰ, ਸਮਝ ਦੇਖ ਸਖਤ ਗਵਾਰ, ਦੂਜੇ ਪਾਏ ਬਹੁਤ ਕਰ ਗਾਲੇ, ਰਾਮ ਭਗਤ ਹੈ ਸਦਾ ਸੁਖਾਲੇ। ਗੁਰ ਕਾ ਸ਼ਬਦ ਵਿਸਾਰਿਆ ਦੂਜੇ ਪਾਏ ਰਚਨ। ਇੱਕ ਪਾਸੇ ਅਕਾਲ ਪੁਰਖ ਨੇ ਇਹ ਮਾਇਕੀ ਵੱਡ ਖੇਲ ਤਮਾਸ਼ਾ ਰਚਿਆ ਹੈ, ਜਿਸ ਵਿੱਚ ਇਨਸਾਨ ਮਾਇਆ ਦੇ ਭਰਮ ਭੁਲਾਵੇ ਵਿੱਚ ਗਲਤਾਨ ਹੋ ਕੇ ਆਪਣੇ ਸੋਮੇ ਅਕਾਲ ਪੁਰਖ ਨੂੰ ਭੁੱਲ ਜਾਂਦਾ ਹੈ। ਦੂਜੇ ਪਾਸੇ ਜੇ ਕੋਈ ਹੋਣਹਾਰ ਰੂਹ ਜਾਂ ਜਗਿਆਸੂ ਇਸ ਵਿੱਚੋਂ ਨਿਕਲਣਾ ਜਾਂ ਮੁਕਤ ਹੋਣਾ ਚਾਹੇ ਤਾਂ ਉਸ ਨੂੰ ਇਸ ਮਾਇਕੀ ਖਲਜਗਨ ਵਿੱਚੋਂ ਕੱਢਣ ਲਈ ਲੋੜ ਅਨੁਸਾਰ ਸਮੇਂ ਸਮੇਂ ਸਿਰ ਗੁਰੂ ਅਵਤਾਰ ਪੀਰ ਪੈਗੰਬਰ ਸੰਤ ਭਗਤ ਮਹਾਂਪੁਰਖ ਦੁਨੀਆਂ ਵਿੱਚ ਪਠਾਏ, ਜਿਨ੍ਹਾਂ ਨੇ ਸਮੇਂ ਦੀ ਲੋੜ ਅਨੁਸਾਰ ਵੱਖ ਵੱਖ ਧਰਮ ਜਾਂ ਮਜ਼ਹਬ ਸਾਜੇ, ਪਰ ਸਹਿਜੇ ਸਹਿਜੇ ਇਹਨਾਂ ਬਾਹਰਮੁਖੀ ਧਰਮਾਂ ਵਿੱਚ ਦੂਜੇ ਭਾਉ ਅਥਵਾ ਹਉਮੈ ਦਾ ਭਰਮ ਭੁਲਾਵਾ ਛਾ ਗਿਆ ਅਤੇ ਸਾਡੇ ਧਰਮ ਰੁੱਖੇ ਸੁੱਖੇ ਫੋਕੇ ਕਰਮ ਕਾਂਡੀ ਈਰਖਾ ਦਵੈਤ ਮਜ਼ਹਬੀ ਤਸਵ ਅਤੇ ਦੂਜੇ ਭਾਉ ਦੇ ਅੱਡੇ ਬਣ ਕੇ ਰਹਿ ਗਏ। ਸਾਡੇ ਅਜੋਕੇ ਧਰਮ ਅਤੇ ਧਰਮ ਸਥਾਨ ਇਸ ਦਾ ਪ੍ਰਤੱਖ ਸਬੂਤ ਹਨ। ਹਾਂਜੀ, ਸਾਡੇ ਅਜੋਕੇ ਧਰਮ ਅਤੇ ਧਰਮ ਸਥਾਨ ਇਸ ਦਾ ਪ੍ਰਤੱਖ ਸਬੂਤ ਹਨ। ਗੁਰਬਾਣੀ ਵਿੱਚ ਸਾਡੀ ਅਜਿਹੀ ਦਸ਼ਾ ਨੂੰ ਇਉਂ ਬਿਆਨ ਕੀਤਾ ਗਿਆ ਹੈ, ਬਾਹਰ ਭੇਖ ਅੰਤਰ ਮਲ ਮਾਇਆ, ਸ਼ਪਸ ਨਾਹੀਂ ਕਸ਼ ਕਰੇ ਛੁਪਾਇਆ, ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੰਗਮ ਸਾਦੇ, ਪੰਜ ਜਨਾ ਸਿਉਂ ਸੰਗ ਨਾ ਛੁਟਕਿਓ, ਅਦਕ ਅਹਮ ਬੁੱਧ ਬਾਧੇ। ਤੀਰਥ ਜਾਓ ਤਾਂ ਹਾਂ ਹਾਂ ਕਰਤੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ, ਗ੍ਰਹਿਸਥ ਮੈਂ ਚਿੰਤ ਉਦਾਸ ਅਹੰਕਾਰ, ਕਰਮ ਕਰਤ ਜੀ ਕੋ ਜੰਜਾਰ। ਗ੍ਰਹਿਸਥ ਮੈਂ ਚਿੰਤ ਉਦਾਸ ਅਹੰਕਾਰ, ਕਰਮ ਕਰਤ ਜੀ ਕੋ ਜੰਜਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।